ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਚੱਲ ਰਹੀ ਲੜੀਵਾਰ ਕਥਾ ਰਾਗ ਧਨਾਸਰੀ ਮਹੱਲਾ ਪੰਜਵਾਂ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੋ ਗਾਉਣ ਦਾ ਜੋ ਹੁਕਮ ਹੈ ਆਪਾਂ ਨੂੰ ਰਾਗੀ ਸਿੰਘਾਂ ਵਾਸਤੇ, ਘਰ ਨਾਵਾਂ, ਨੌਵੇਂ ਘਰ ਸੁਰਤਾਰ ਦੇ ਵਿੱਚ ਇਹ ਪਾਵਨ ਸ਼ਬਦ ਜੋ ਗਾਉਣ ਦਾ ਹੁਕਮ ਕੀਤਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਪੜਤਾਲ। ਸੋ ਜਿਹਦੇ ਵਿੱਚ ਤਾਲ ਅਤੇ ਤਾਲ ਪੈਣ, ਇਸ ਤਰ੍ਹਾਂ ਇਹ ਪੜਤਾਲ ਜਿਵੇਂ ਕਰਨੀ ਹੁੰਦੀ ਹੈ, ਰਾਗ ਦੀ ਪੜਤਾਲ, ਗੁਲਦਸਤਾ ਬਣਾਉਣਾ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ ਪਾਵਨ ਪਵਿੱਤਰ ਉਪਦੇਸ਼ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸੋ ਇਸ ਪ੍ਰਕਾਰ ਪਹਿਲਾਂ ਓਅੰ ਦਾ ਇਕੱਲਾ ਅਭਿਆਸ ਸੀ, ਬਾਅਦ ਵਿੱਚ ਮਹਾਰਾਜ ਨੇ ਓਅੰਕਾਰ, ਕਾਰ ਤੋਂ ਭਾਵ ਪਰਮੇਸ਼ਰ, ਔਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਮਹਾਰਾਜ ਫਰਮਾਉਂਦੇ ਨੇ, ਇਹ ਸੋਝੀ ਪੈਂਦੀ ਹੈ ਜੀਵ ਦੇ ਤਾਂ ਹੀ। ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜਿਸ ਪ੍ਰਕਾਰ ਅਕਾਲ ਪੁਰਖ ਜੀ ਦੇ ਚਰਨਾਂ 'ਚ, ਹਰ ਚਰਨ ਸਰਨ ਗੋਬਿੰਦ ਦੁੱਖ ਭੰਜਨਾ, ਦਾਸ ਆਪਣੇ ਕਹੋ ਨਾਮ ਦੇਵ ਹੋ। ਹੇ ਹਰੀ ਪਰਮੇਸ਼ਰ ਵਾਹਿਗੁਰੂ ਗੋਬਿੰਦ ਜੀ, ਗੋ ਨਾਮ ਇੰਦਰੀਆਂ ਦਾ, ਬਿੰਦ ਨਾਮ ਪ੍ਰਕਾਸ਼ ਕਰਨ ਦਾ, ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲੇ, ਧਰਤੀਆਂ ਨੂੰ ਪ੍ਰਕਾਸ਼ ਦੇਣ ਵਾਲੇ। ਸੋ ਜਿਵੇਂ ਤਾਰੇ ਚਮਕਦੇ ਦੇਖਦੇ ਹਾਂ ਆਪਾਂ, ਗੋ ਮਤਲਬ ਧਰਤੀ ਹੁੰਦੀ, ਇਹ ਸਾਰੀਆਂ ਧਰਤੀਆਂ ਹੀ ਨੇ। ਗੋ ਨਾਮ ਬੁੱਧੀ ਦਾ ਹੈ, ਬੁੱਧੀ ਵਿੱਚ ਪ੍ਰਕਾਸ਼ ਅਕਾਲ ਪੁਰਖ ਦਾ ਬਖਸ਼ਿਸ਼ ਕੀਤਾ ਹੋਇਆ। ਸੋ ਮਹਾਰਾਜ ਫਰਮਾਉਂਦੇ ਨੇ, ਹੇ ਹਰੀ ਪਰਮੇਸ਼ਰ ਗੋਬਿੰਦ ਜੀ, ਦੁੱਖਾਂ ਦੇ ਨਾਸ ਕਰਨ ਵਾਲੇ ਜੀ, ਮੈਂ ਆਪ ਦੇ ਚਰਨਾਂ ਦੀ ਸ਼ਰਨ ਹਾਂ ਮਹਾਰਾਜ। ਸੋ ਆਪ ਆਪਣੇ ਦਾਸ ਨੂੰ ਨਾਮਦਾਨ ਬਖਸ਼ਿਸ਼ ਕਰੋ, ਨਾਮਦਾਨ ਦੇਣਾ ਕਰੋ। ਇਨਕਾ ਨਾਮਦਾਨ ਦਾ ਇਨਕਾ ਏਕ ਜਿਸ ਜੀਵ ਸਾਹਿਬ ਹੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰ। ਦ੍ਰਿਸ਼ਟ ਪ੍ਰਭ ਧਾਰਹੋ, ਕਿਰਪਾ ਕਰਤਾ ਰਹੋ, ਪੂਜਾ ਗਹਿ ਕੂਪ ਤੇ ਕਾਢ ਲੇ ਵਹੋ ਰਹਾਓ। ਹੇ ਪ੍ਰਭੂ ਪਰਮੇਸ਼ਰ ਜੀ, ਹੇ ਸਾਡੇ ਰੱਖਿਅਕ ਮਾਲਕ ਜੀ, ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕਰੋ, ਅਤੇ ਬੁੱਧੀ ਰੂਪ ਬਾਂਹ ਤੋਂ ਫੜ ਕੇ ਅਗਿਆਨ ਰੂਪ ਖੂਹ ਦੇ ਵਿੱਚੋਂ ਆਪ ਕਿਰਪਾ ਕਰਕੇ ਕੱਢ ਲਓ ਜੀ, ਰਹਾਓ, ਵਿਸ਼ਰਾਮ ਦੇ ਕੇ। ਫਰਮਾਉਂਦੇ ਹਨ ਇਸ ਪ੍ਰਕਾਰ, ਕਾਮ ਕ੍ਰੋਧ ਕਰ ਅੰਧ, ਮਾਇਆ ਕੇ ਬੰਧ, ਅਨਕ ਦੋਖਾ ਤਨ ਸ਼ਾਦ ਪੂਰੇ। ਕਾਮ ਕ੍ਰੋਧ ਕਰਕੇ ਅੰਨਾ ਜੀਵ ਮਾਇਆ ਦੇ ਬੰਧਨਾਂ 'ਚ ਪਿਆ ਹੋਇਆ, ਮਾਇਆ ਕੇ ਬੰਧ, ਅਨਕ ਦੋਖਾ ਤਨ ਸ਼ਾਦ ਪੂਰੇ, ਅਨੇਕ ਤਰ੍ਹਾਂ ਦੇ ਦੋਸ਼ਾਂ ਨਾਲ ਪੂਰੇ ਤੋਂ ਭਾਵ ਪੂਰਨ ਹੋਇਆ ਹੋਇਆ ਸਰੀਰ, ਜਿਹੜਾ ਇਹਦਾ ਸ਼ਾਦ ਤੋਂ ਭਾਵ ਹੁੰਦਾ ਢਕਿਆ ਹੋਇਆ। ਪ੍ਰਭ ਬਿਨਾ ਆਨ ਨਾ ਰੱਖਣ ਹਾਰਾ, ਨਾਮ ਸਿਮਰਾਵੋ ਸਰਨ ਸੂਰੇ। ਇਹ ਪ੍ਰਭੂ ਪਰਮੇਸ਼ਰ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ ਸਾਡੀ। ਇਹ ਸ਼ਰਨ ਵਿੱਚ ਆਇਆਂ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ, ਸੋ ਸੂਰੇ ਤੋਂ ਭਾਵ ਸੂਰਬੀਰ ਵਾਹਿਗੁਰੂ, ਕਿਰਪਾ ਕਰਕੇ ਮੇਰੇ ਪਾਸੋਂ ਆ ਨਾਮ ਸਿਮਰਨ ਕਰਾਓ ਜੀ, ਕਿਉਂਕਿ ਸ਼ਰਨ ਵਿੱਚ ਆਇਆਂ ਦੀ ਰੱਖਿਆ ਕਰਨ ਨੂੰ ਤੁਸੀਂ ਸੂਰੇ ਹੋ, ਸੂਰਬੀਰ ਹੋ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸਵਾਮੀ ਸੰਦਾ। ਜਿਹੜਾ ਇੱਕ ਵਾਰ ਆ ਕੇ ਚਰਨ ਸ਼ਰਨ ਡਿੱਗ ਪੈਂਦਾ ਹੈ, ਮੈਨੂੰ ਬਖਸ਼ ਲਓ, ਰੱਖ ਲਓ, ਬਚਾ ਲਓ, ਕੋਈ ਵੀ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਰੱਖ ਲੈਂਦੇ ਨੇ। ਜਿਵੇਂ 52 ਰਾਜੇ ਸੀ ਗਵਾਲੀਅਰ ਦੇ ਕਿਲ੍ਹੇ ਵਿੱਚ, ਉਹਨਾਂ ਦੀ ਬੇਨਤੀ ਮਹਾਰਾਜ ਨੇ ਜਦੋਂ ਸੁਣੀ, ਸਤਿਗੁਰਾਂ ਨੇ ਫਿਰ ਪਰਵਾਹ ਨਹੀਂ ਕੀਤੀ, ਕਹਿੰਦੇ ਮੈਨੂੰ ਜੇ ਇੱਥੋਂ ਛੱਡਣਾ ਤਾਂ ਰਾਜੇ ਨਾਲ ਜਾਣਗੇ। ਬੜੇ ਔਖੇ ਹੋਏ ਜਹਾਂਗੀਰ ਹੁਣ ਵੀ, ਹੁਣ ਇਹ ਰਾਜਿਆਂ ਨੂੰ ਤਾਂ ਅਸੀਂ ਮਾਰਨਾ ਸੀ, ਇੱਦਾਂ ਲਟਕਾ ਲਟਕਾ ਕੇ ਇਹਨਾਂ ਨੂੰ ਕਿਵੇਂ ਛੱਡੀਏ। ਪਰ ਫਿਰ ਐਸਾ ਕੌਤਕ ਵਰਤਾਇਆ ਸੱਚੇ ਪਾਤਸ਼ਾਹ ਬੰਦੀ ਮੋਚ ਨੇ ਉਹਨਾਂ ਸਾਰਿਆਂ ਨੂੰ, ਸੋ 52 ਕਲੀਆਂ ਵਾਲਾ ਚੋਲਾ ਪਾ ਕੇ ਛੁਡਾ ਹੀ ਲਿਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸ਼ਰਨ ਵਿੱਚ ਆ ਜਾਂਦਾ, ਦਾਰਾ ਸ਼ਕੋ ਵਰਗਾ ਵੀ ਸ਼ਰਨ ਆਇਆ ਸੀ ਆਪ ਜੀ ਦੀ, ਸੈਦ ਖਾਂ ਵੀ ਸ਼ਰਨ ਵਿੱਚ ਪੈ ਗਿਆ ਸੀ, ਮਹਾਰਾਜ ਨੇ ਉਹਨੂੰ ਵੀ ਬਖਸ਼ ਲਿਆ ਸੀ। ਪਤਿਤ ਉਧਾਰਨਾ ਜੀ ਜੰਤ ਤਾਰਨਾ, ਵੇਦ ਉਚਾਰ ਨਹੀਂ ਅੰਤ ਪਾਇਓ। ਪਤਿਤ ਉਧਾਰਨਾ, ਇਹ ਪਾਪੀਆਂ ਦੇ ਉਧਾਰ ਕਰਨ ਵਾਲੇ, ਜੀ ਜੰਤ ਤਾਰਨਾ। ਹੇ ਸੂਖਮ ਸਥੂਲ ਜੀਆਂ ਦੇ ਤਾਰਨ ਵਾਲੇ, ਵੇਦਾਂ ਨੂੰ ਉਚਾਰਨ ਵਾਲਿਆਂ ਨੇ ਵੀ ਆਪ ਦਾ ਅੰਤ ਨਹੀਂ ਪਾਇਆ, ਸੋ ਆਪ ਜੀ ਦਾ ਜਸ ਉਚਾਰ ਕੇ ਵੇਦਾਂ ਨੇ ਵੀ ਅੰਤ ਨਹੀਂ ਪਾਇਆ, ਭਾਵ ਪਰਮੇਸ਼ਰ ਦਾ ਅੰਤ ਨਹੀਂ ਕੋਈ ਪਾ ਸਕਦਾ। ਨੇਤ ਨੇਤ ਕਥੰਤ ਵੇਦਾ, ਵੇਦ ਵੀ ਜਿਹਨੂੰ ਨੇਤ ਨੇਤ ਕਹਿੰਦੇ ਆ, ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਗੁਣ ਹੈ ਸੁਖ ਸਾਗਰਾ, ਬ੍ਰਹਮ ਰਤਨਾਗਰਾ, ਭਗਤ ਵਛਲ ਨਾਨਕ ਗਾਇਓ। ਇਹ ਸੁਖਾਂ ਦੇ ਸਮੁੰਦਰ ਅਤੇ ਸ਼ੁਭ ਗੁਣਾਂ ਰੂਪੀ ਰਤਨਾਂ ਦੀ ਆਗਰਾ ਹੁੰਦੀ ਆ ਖਾਣ, ਰਤਨ ਆਗਰ ਭਾਵ ਆਗਰ ਕਹਿੰਦੇ ਖਾਣ ਨੂੰ ਜਿਹੜੀ ਹੁੰਦੀ ਆ, ਜਿਵੇਂ ਕੋਲੇ ਦੀ ਖਾਣ ਹੁੰਦੀ ਆ, ਇਸ ਪ੍ਰਕਾਰ ਰਤਨਾਂ ਦੀ ਖਾਣ ਇਹ ਬ੍ਰਹਮ ਪਰਮੇਸ਼ਰ। ਮੈਂ ਮਹਾਰਾਜ ਫਰਮਾਉਂਦੇ ਨੇ ਕਿ ਅਸੀਂ ਤਾਂ ਆਪ ਜੀ ਦਾ ਨਾਮ ਭਗਤ ਵਛਲ ਭਾਵ ਭਗਤਾਂ ਦਾ ਪਿਆਰਾ ਪਾਇਆ, ਕਿਉਂਕਿ ਤੁਸੀਂ ਭਗਤਾਂ ਨੂੰ ਬਹੁਤ ਹੀ ਪਿਆਰ ਕਰਦੇ ਹੋ ਜੀ। ਧਨਾਸਰੀ ਮਹੱਲਾ ਪੰਜਵਾ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਵਾਹਿਗੁਰੂ ਨਾਮ ਲੈਣ ਨਾਲ ਇਸ ਲੋਕ ਵਿੱਚ ਸੁੱਖ ਹੁੰਦਾ ਹੈ, ਹਲਤ ਸੁੱਖ ਪਲਤ ਹੁੰਦਾ ਪਰਲੋਕ ਵਿੱਚ ਸੁੱਖ ਹੁੰਦਾ, ਅਤੇ ਸਿਮਰਨ ਕਰਨ ਨਾਲ ਨਿੱਤ ਸੁੱਖ ਆਤਮਕ ਸੁੱਖ ਪ੍ਰਾਪਤ ਹੁੰਦਾ, ਰੋਜ਼ ਵੈਸੇ ਵੀ ਸੁਖੀ ਰਹਿੰਦਾ ਬੰਦਾ। ਇਸ ਕਰਕੇ ਗੋਬਿੰਦ ਦਾ ਨਾਮ ਸਦਾ ਹੀ ਲੈਣਾ ਕਰੋ ਭਾਈ। ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ ਰਹਾਓ। ਸਤ ਸੰਗਤ ਵਿੱਚ ਮਿਲ ਕੇ ਨਾਮ ਜਪੀਏ ਤਾਂ ਚਿਰਾਣੇ ਚਿਰਾਂ ਦੇ ਕੀਤੇ ਹੋਏ, ਕਈ ਜਨਮਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਨੇ, ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਨੇ, ਅਤੇ ਮੋਇਆ ਹੋਇਆ ਜਿਹੜਾ ਮਰਿਆ ਹੋਇਆ ਮਨ ਹੈ ਪਰਮੇਸ਼ਰ ਵੱਲ ਜੀਜਿਆ ਹੁੰਦਾ, ਜਿਉਂ ਪੈਂਦਾ। ਇਸ ਪ੍ਰਕਾਰ ਇਹ ਮਨ ਜਿਉਂਦਾ ਹੋ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਜੀ, ਰਾਜ ਜੋਬਨ ਬਿਸਰੰਤ ਹਰ ਮਾਇਆ, ਮਹਾਂ ਦੁੱਖ ਇਹੋ ਮਹਾਂਤ ਕਹਿ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਰਾਜ ਜੋਬਨ ਬਿਸਰੰਤ ਹਰ ਮਾਇਆ, ਰਾਜ ਭਾਗ ਜਵਾਨੀ ਅਤੇ ਮਾਇਆ ਇਹਨਾਂ ਵਿੱਚ ਲੱਗ ਕੇ ਹਰੀ ਬਿਸਰੰਤ ਹੁੰਦਾ, ਭੁੱਲ ਜਾਂਦਾ। ਇਸੇ ਨੂੰ ਕਹਿੰਦੇ ਮਹਾਂਤ ਹੁੰਦਾ, ਮਹਾਤਮਾ ਬੜਾ ਭਾਰੀ ਦੁੱਖ ਕਥਨ ਕਰਦੇ ਇਸੇ ਗੱਲ ਨੂੰ। ਮਹਾਂਅੰਤ ਅਖੀਰਲਾ ਦੁੱਖ ਹੈ ਜਾ ਕੇ, ਭਾਵ ਦੁੱਖਾਂ ਦੀ ਹੱਦ ਹੀ ਹੋ ਜਾਂਦੀ ਹੈ ਜਦੋਂ ਮਾਇਆ 'ਚ ਲੱਗ ਜਾਂਦਾ ਹੈ। ਪਰਮੇਸ਼ੁਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹਿ। ਪਿਆਸਿਆਂ ਵਾਂਗੂ ਅਸੀਂ ਆਸਾ ਧਾਰ ਕੇ ਹਰੀ ਦੇ ਕੀਰਤਨ ਨੂੰ ਰਮਣ ਤੋਂ ਭਾਵ ਉਚਾਰਨਾ, ਇਸ ਉੱਤਮ ਪਦਾਰਥ ਨੂੰ ਕੋਈ ਭਾਗਾਂ ਵਾਲਾ ਹੀ ਦਿੰਦਾ। ਸੋ ਇਸ ਕਰਕੇ ਅਸੀਂ ਤਾਂ ਪਿਆਸਿਆਂ ਵਾਂਗ ਆਸਾ ਧਾਰ ਕੇ ਹਰੀ ਦੇ ਕੀਰਤਨ ਨੂੰ ਉਚਾਰਨਾ ਕੀਤਾ, ਅਤੇ ਜੇ ਕਿਸੇ ਨੇ ਉਚਾਰਨਾ ਸਮਝੋ ਉਚਾਰ ਰਿਹਾ ਹੈ ਤਾਂ ਉਹ ਪਦਾਰਥ ਸਭ ਤੋਂ ਉੱਤਮ ਹੈ। ਇਹ ਉੱਤਮ ਪਦਾਰਥ ਨੂੰ ਕੋਈ ਭਾਗਾਂ ਵਾਲਾ ਲੈਂਦਾ, ਨਾਮ ਪਦਾਰਥ। ਸਰਣ ਸਮਰੱਥ ਅਕਥ ਅਗੋਚਰਾ, ਪਤਤ ਉਧਾਰਨ ਨਾਮ ਤੇਰਾ। ਇਹ ਸ਼ਰਨ ਵਿੱਚ ਆਇਆਂ ਦੀ ਰੱਖਿਆ ਕਰਨ ਵਾਲੇ ਨੂੰ ਸਮਰੱਥ ਵਾਹਿਗੁਰੂ। ਸ਼ਰਨ ਸਮਰੱਥ ਪਹਿਲਾਂ ਵੀ ਆਇਆ ਨਾ, ਸੋ ਜਿਵੇਂ ਪਹਿਲਾਂ ਦੱਸਿਆ ਸੀ, ਸ਼ਰਨ ਪਏ ਨੂੰ ਸੂਰਮੇ ਵਾਂਗੂ ਹੈ ਪਰਮੇਸ਼ਰ, ਨਾਮ ਸਿਮਰਾਵੋ ਸਰਨ ਸੂਰੇ। ਇੱਥੇ ਵੀ ਸਰਨ ਸਮਰੱਥ ਅੱਖਰ ਉਹੀ ਹੈ, ਸ਼ਰਨ ਵਿੱਚ ਆਇਆਂ ਦੀ ਰੱਖਿਆ ਕਰਨ ਨੂੰ ਸਮਰੱਥ, ਅਕਥ ਕਥਨ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ। ਹੈ ਪ੍ਰਭੂ ਤੇਰਾ ਨਾਮ ਪਾਪੀਆਂ ਨੂੰ ਜੀ ਤਾਰਨ ਵਾਲਾ ਹੈ ਜੀ, ਅੰਤਰ ਜਾਮੀ ਨਾਨਕ ਕੇ ਸਵਾਮੀ ਸਰਬੱਤ ਪੂਰਨ ਠਾਕੁਰ ਮੇਰਾ। ਮਹਾਰਾਜ ਫਰਮਾਉਂਦੇ ਹਨ ਬਚਨ ਕਥਨ ਕਰਦੇ ਇਸ ਪ੍ਰਕਾਰ, ਹੈ ਅੰਤਰ ਜਾਮੀ ਵਾਹਿਗੁਰੂ, ਆਪ ਮੈਂ ਦਾਸ ਦੇ ਸਵਾਮੀ ਹੋ ਜੀ, ਮੇਰੇ ਸਵਾਮੀ ਮਾਲਕ ਗੁਰੂ ਗਰੀਬ ਨਿਵਾਜ ਜੀ। ਹੈ ਪਰਮੇਸ਼ਰ ਜੀ, ਗਰੀਬ ਨਿਵਾਜ ਹੈ ਵਾਹਿਗੁਰੂ, ਗਰੀਬ ਨਿਵਾਜ ਗੁਸਾਈਆਂ, ਮੇਰਾ ਮਾਥਾ ਛਤਰ ਧਰੈ। ਅਤੇ ਹੇ ਮੇਰੇ ਠਾਕੁਰ, ਆਪ ਸਾਰਿਆਂ ਵਿੱਚ ਪਰਿਪੂਰਨ ਹੋ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ। ਕਹਿੰਦੇ ਭਾਈ ਹਰੀ ਨੂੰ ਬੰਦਨਾ ਨਮਸਕਾਰ ਕਰ, ਹਰੀ ਨੂੰ ਨਮਸਕਾਰ ਕਰ। ਸੋ ਇਸ ਪ੍ਰਕਾਰ ਇਹਨੂੰ ਬੀਪਸਾ ਅਲੰਕਾਰ ਕਹਿੰਦੇ, ਜਿਵੇਂ ਦੋ ਵਾਰੀ ਬਾਰ ਬਾਰ ਬਚਨ ਉਚਾਰਨਾ ਹੈ, ਬੀਬਸਾ ਅਲੰਕਾਰ ਦੁਆਰਾ ਕਹਿੰਦੇ ਨੇ ਬੰਦਨਾ ਹਰ ਬੰਦਨਾ। ਕਹਿੰਦੇ ਜੀ ਮੱਥਾ ਟੇਕਣਾ ਕਿਹਨੂੰ ਟੇਕੀਏ, ਕਹਿੰਦੇ ਇੱਕ ਹਰੀ ਨੂੰ ਹੀ ਟੇਕ ਲਓ, ਉਹਦੇ ਹੀ ਗੁਣ ਗਾਓ ਗੋਪਾਲ ਰਾਏ ਜੀ ਦੇ, ਬਸ ਸਾਰੇ ਵਿੱਚ ਹੀ ਆ ਜਾਣੇ ਨੇ। ਮਨ ਕਰਕੇ ਹਰੀ ਨੂੰ ਨਮਸਕਾਰ ਕਰ, ਸਰੀਰ ਕਰਕੇ ਪਰਮੇਸ਼ਰ ਨੂੰ ਮੱਥਾ ਟੇਕ, ਨਮਸਕਾਰ ਕਰ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਜਾਪ ਸਾਹਿਬ ਉਚਾਰਨ ਕੀਤਾ, ਆਪ ਨਮਸਕਾਰਾਂ ਕਰਕੇ ਅਤੇ ਆਪਾਂ ਨੂੰ ਦੱਸਿਆ ਵੀ ਤੁਸੀਂ ਸਾਰੇ ਪਰਮੇਸ਼ਰ ਨੂੰ ਨਮਸਕਾਰ ਕਰੋ। ਨਮਸਕਾਰ ਤਾਂ ਕਹੋ ਲੱਖ ਵਾਰ, 201 ਵਾਰੀ ਆਪ ਨੇ ਨਮਸਕਾਰ ਅੱਖਰ ਦੀ ਵਰਤੋਂ ਕੀਤੀ ਹੈ ਜਾਪ ਸਾਹਿਬ ਦੇ ਵਿੱਚ। ਬੰਦਨੇ ਯੋਗ ਹਰੀ ਨੂੰ ਬੰਦਨਾ ਕਰ, ਨਮਸਕਾਰ ਕਰ। ਬੰਦਨਾ ਹੁੰਦਾ ਹੱਥ ਜੋੜ ਕੇ ਹਰੀ ਨੂੰ ਬੰਦਨਾ ਕਰ, ਨਮਸਕਾਰ ਕਰ, ਹਰੀ ਨੂੰ ਬੰਦਨਾ ਕਰ, ਨਮਸਕਾਰ ਕਰ, ਤਾਂ ਕੋਈ ਬੰਦ ਨਾ, ਫਿਰ ਬੰਧਨ ਨਹੀਂ ਹੋਵੇਗਾ। ਫਿਰ ਗੋਪਾਲ ਰਾਜੇ ਦੇ ਗੁਣਾਂ ਨੂੰ ਗਾਉਣਾ ਕਰ, ਇਸ ਪ੍ਰਕਾਰ ਲੰਮਾ ਪੈ ਕੇ ਕਰ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਸ਼ਟਾਂਗ ਕਹਿੰਦੇ ਨੇ ਅੱਠ ਅੰਗਾਂ ਕਰਕੇ, ਸੋ ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ, ਕਰ ਡੰਡੌਤ, ਪੁੰਨ ਵੱਡਾ ਹੈ। ਪਰ ਮਹਾਰਾਜ ਕਹਿੰਦੇ ਸਾਕਤ ਹਰ ਰਸ ਸਾਧਨਾ ਜਾਣਿਆ ਤੇ ਨੰਤਰ ਹੋਮੇ ਕੰਡਾ ਹੈ। ਉਹ ਤਾਂ ਊਂ ਕਈ ਤਾਂ ਥੱਲੇ ਸਿਰ ਵੀ ਨਹੀਂ ਲਾਉਂਦੇ ਹੈਗੇ, ਉਹ ਹੋਮੇ ਦਾ ਕੰਡਾ ਜੋ ਹੋਇਆ ਅੰਦਰ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਵੱਡਿਆਂ ਭਾਗਾਂ ਕਰਕੇ ਗੁਰਦੇਵ ਪਿਤਾ ਜੀ ਭੇਟੇ ਨੇ, ਮਿਲਦੇ ਨੇ ਗੁਰ, ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਕਰੇ, ਜਿਹੜਾ ਪ੍ਰਕਾਸ਼ ਦੇਵ ਜੋ ਹੈ, ਪ੍ਰਕਾਸ਼ ਸਰੂਪ ਆਪ ਹੈ, ਉਹ ਗੁਰਦੇਵ ਜੀ ਮਿਲੇ ਹਨ। ਹਰੀ ਦੀ ਸੇਵਾ ਕਰਨ ਕਰਕੇ ਕਰੋੜਾਂ ਹੀ ਅਪਰਾਧ ਜਿਹੜੇ ਨੇ, ਅਪਰਾਧ ਨੇ, ਉਹ ਮਿਟ ਜਾਂਦੇ ਨੇ। ਜੇ ਇਕੱਲਾ ਅਪਰਾਧ ਅੱਖਰ ਲਿਖਿਆ ਫਰਜ ਕਰੋ, ਇਹਦੇ ਮੂਹਰੇ ਐੜਾ ਨਹੀਂ ਹੈ। ਵਿਆਕਰਨ ਅਨੁਸਾਰ ਕਿਸੇ ਵੀ ਅੱਖਰ ਦੇ ਮੂਹਰੋਂ ਐੜਾ ਆਪਣੇ ਆਪ ਹੀ ਨਿਕਲ ਆਉਂਦਾ, ਲੱਗ ਸਕਦਾ, ਕਾਨੂੰਨ ਬਣੇ ਹੋਏ ਨੇ ਇਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਫਰਮਾਉਂਦੇ ਹਨ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਜਿਹਦਾ ਮਨ ਗੁਰੂ ਦੇ ਚਰਨ ਕਮਲਾਂ ਦੇ ਪ੍ਰੇਮ ਵਿੱਚ ਰੰਗਿਆ ਗਿਆ, ਸੋ ਉਸ ਗੁਰਮੁਖ ਜਨ ਨੂੰ ਜਿਹੜੀ ਸੋਗ ਰੂਪ ਅਗਨੀ ਨਹੀਂ ਵਿਆਪਦੀ, ਸੋਗ ਨਹੀਂ ਹੁੰਦਾ। ਇਹ ਤ੍ਰਿਸ਼ਨਾ ਦੀ ਅੱਗ ਹੈ, ਵਿਸ਼ਿਆਂ ਦੀ ਅੱਗ ਹੈ, ਸੋਗ ਦੀ ਅੱਗ ਹੈ, ਕਾਮ ਕ੍ਰੋਧ ਆਦਿਕ ਦੀ ਅੱਗ ਸਾਰੀ ਜਿਹੜੀ ਹੈ, ਦਵੈਸ਼ ਦੀ ਵੀ ਅੱਗ ਹੈ। ਦੇਖਣ ਨੂੰ ਨਹੀਂ ਲੱਗਦੀਆਂ ਇਹ ਵੀ ਅੱਗਾਂ ਹੋਣਗੀਆਂ ਅੰਦਰ ਇੰਨੀਆਂ ਆਪਣੇ, ਪਰ ਇਹ ਅਲੱਗ ਅਲੱਗ ਪ੍ਰਕਾਰ ਦੀਆਂ ਅੱਗਾਂ ਨੇ। ਸੋ ਜਿਸ ਪ੍ਰਕਾਰ ਜਿਹੜੀ ਇਹ ਹੀਟ ਵੱਧ ਜੇ ਘਰ ਦੇ ਵਿੱਚ, ਉਹ ਪਰੇਸ਼ਾਨ ਹੀ ਕਰ ਮਾਰਦੀ, ਫਿਰ ਹੀਟ ਵਧਣ ਦੇ ਨਾਲ ਕਈ ਪ੍ਰਕਾਰ ਦੇ ਨੁਕਸਾਨ ਵੀ ਹੋ ਜਾਂਦੇ ਨੇ। ਇਹ ਸਰੀਰ ਦੇ ਅੰਦਰ ਇਹ ਅੱਗ ਹੈ ਪਰ ਦਿਖਦੀ ਨਹੀਂ, ਦਰਖਤਾਂ ਦੇ ਵਿੱਚ ਅੱਗ ਹੈ ਸਮਾਨ ਅਗਨੀ, ਜੇ ਲੱਕੜ ਨੂੰ ਅੱਗ ਲਾਓ ਕਿਵੇਂ ਲੱਗ ਜਾਂਦੀ, ਹੋਰ ਕਿਸੇ ਚੀਜ਼ ਨੂੰ ਨਹੀਂ ਲੱਗਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਸਰੀਰ ਦੇ ਅੰਦਰ ਸੋਗ ਦੀ, ਤ੍ਰਿਸ਼ਨਾ ਦੀ, ਈਰਖਾ ਦੀ, ਦਵੈਸ਼ ਦੀ, ਵਿਕਾਰਾਂ ਦੀ, ਲੋਭ ਦੀ, ਕਈ ਪ੍ਰਕਾਰ ਦੀਆਂ ਅੱਗਾਂ ਨੇ। ਕੋਈ ਹਰਿਆ ਬੂਟ ਰਹਿਓ ਰੀ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਹੋ ਹਰ ਰੰਗੇ। ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਨਾਲ ਮਿਲ ਕੇ ਨਿਰਭਉ ਹਰੀ ਦੇ ਨਾਮ ਨੂੰ ਰੰਗੇ ਹੁੰਦਾ, ਪ੍ਰੇਮ ਨਾਲ ਜਪਿਆ, ਉਹ ਸੰਸਾਰ ਸਮੁੰਦਰ ਤੋਂ ਤਰ ਗਿਆ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ। ਜਿਹਨੇ ਪ੍ਰਾਏ ਧਨ ਚਰਾਉਣ ਰੂਪ ਦੋਸ਼ ਅਤੇ ਪਰ ਇਸਤਰੀ ਦਾ ਸੰਗ ਕਰਕੇ, ਸੋ ਇਸ ਪ੍ਰਕਾਰ ਉਹ ਸੰਗ ਕਰਨੇ ਰੂਪ ਕੁਝ ਵੀ ਪਾਪ ਕਰਮ ਨਹੀਂ ਫੇੜੇ ਤੋਂ ਪਾਪ ਕੀਤੇ। ਜੋ ਜਿੰਦ ਦਾ ਵੈਰੀ ਆ ਸਾਡਾ ਜਮਦੂਤ ਜੰਦਾਰ, ਕਹਿੰਦੇ ਜਿੰਦ ਦਾ ਜੋ ਹਰੀ ਜੋ ਜਾਮ ਹੈ, ਉਹ ਜੰਦਾਰ ਡੰਡਾ ਹੁੰਦਾ, ਡੰਡਾ ਲੈ ਕੇ ਉਹਦੇ ਨੇੜੇ ਨਹੀਂ ਆਉਂਦਾ, ਕਿਉਂਕਿ ਜਦੋਂ ਗਲਤੀ ਨਹੀਂ ਕੀਤੀ, ਗਲਤੀ ਕਰਾਂਗੇ ਤਾਂ ਡੰਡਾ ਪੈਣਾ। ਫਿਰ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ। ਮਹਾਰਾਜ ਜੀ ਕਥਨ ਕਰਦੇ ਨੇ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਨੇ ਨਾ, ਉਹਨਾਂ ਦੀ ਤ੍ਰਿਸ਼ਨਾ ਰੂਪ ਅੱਗ ਜਿਹੜੀ ਹੈ ਵਾਹਿਗੁਰੂ ਨੇ ਆਪ ਹੀ ਬੁਝਾਈ ਆ, ਅਤੇ ਉਹ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਇੱਥੇ ਤ੍ਰਿਸ਼ਨਾ ਰੂਪ ਅੱਗ ਅਤੇ ਪਿੱਛੇ ਆਈ ਸੀ ਸੋਗ ਦੀ ਅਗਨੀ, ਇਹ ਧਿਆਨ ਰੱਖੀਦਾ ਕਿੱਥੇ ਕਿੱਥੇ ਅੱਗਾਂ ਦੇ ਨਾਮ ਆਉਂਦੇ ਨੇ। ਧਨਾਸਰੀ ਮਹੱਲਾ ਪੰਜਵਾ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਾਨੇ ਤਨ ਰਸਨਾ ਨਾਮ ਤੇ ਆਇਆ। ਸੋ ਧਨਾਸਰੀ ਰਾਗਣੀ 'ਚ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ, ਜਿਨ੍ਹਾਂ ਨੇ ਗੁਰਾਂ ਪਾਸੋਂ ਸੱਚ ਨਾਮ ਰੂਪੀ ਭੋਜਨ ਛਕਿਆ ਅਤੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨਾਮ 'ਤੇ ਆਇਆ, ਉਹਨਾਂ ਨੂੰ ਤ੍ਰਿਪਤੀ ਪ੍ਰਾਪਤ ਹੋ ਗਈ, ਰੱਜ ਆ ਗਿਆ ਅੰਦਰ। ਸੋ ਮਨ ਤਨ ਰਸਨਾ ਨਾਮ 'ਤੇ ਆਇਆ। ਇਸ ਤਰ੍ਹਾਂ ਨਾਮ ਜਪਣ ਦਾ ਤਰੀਕਾ ਵੀ ਦੱਸਦੇ ਆ, ਨਾਮ ਜਦੋਂ ਵੀ ਜਪਣਾ ਰਸਨਾ ਨਾਲ, ਮਨ ਨਾਲ, ਤਨ ਨਾਲ, ਮਨ ਬਾਣੀ ਸਰੀਰ ਕਰਕੇ ਨਾਮ ਜਪਣਾ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਓ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਜੀਵਨ ਜਿਹੜਾ ਮਿਲਦਾ ਨਾ ਇਨਸਾਨ ਨੂੰ, ਹਰ ਜਪ ਸਾਧ ਸੰਗ, ਸਤਸੰਗਤ 'ਚ ਬੈਠ ਕੇ ਜਿਨ੍ਹਾਂ ਨੇ ਹਰ ਹਰ ਨੂੰ ਜਪਿਆ, ਉਹਨਾਂ ਦਾ ਜੀਵਨ ਪਿੱਛੇ ਵੀ ਸਫਲਾ ਸੀ, ਹੁਣ ਵੀ ਸਫਲ ਹੈ, ਅੱਗੇ ਵੀ ਉਹਨਾਂ ਦਾ ਜੀਵਨ ਸਫਲਾ ਹੀ ਹੋਵੇਗਾ। ਤਮਾਮ ਜੀਵਨੀਆਂ ਵਿੱਚੋਂ ਜੋ ਸਤਸੰਗ ਵਿੱਚ ਬਹਿ ਕੇ ਹਰੀ ਦੇ ਜਪ ਕਰਨ ਵਿੱਚ ਜਿਉਣਾ ਹੈ ਨਾ, ਉਹ ਜਿਉਣਾ ਸਫਲ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਅਨਕ ਪ੍ਰਕਾਰੀ ਬਸਤਰ ਓਢਾਏ, ਆਂਦਿਨ ਕੀਰਤਨ ਹਰ ਗੁਣ ਗਾਏ। ਕਹਿੰਦੇ ਅਸੀਂ ਅਨੇਕ ਤਰ੍ਹਾਂ ਦੇ ਇਹੋ ਕੱਪੜੇ ਓਢਾਏ ਤੋਂ ਭਾਵ ਪਹਿਨੇ ਨੇ, ਕਿਹੜੇ ਕੱਪੜੇ ਜੋ ਰਾਤ ਦਿਨ ਹਰੀ ਦੇ ਗੁਣਾਂ ਦਾ ਕੀਰਤਨ ਗਾਉਂਦੇ ਆ। ਕਿਉਂਕਿ ਜਿਹੜਾ ਬੰਦਾ ਨਾ ਆਤਮਕ ਜੀਵਨ ਜਿਉਣ ਵਾਲਾ, ਇੱਕ ਸਰੀਰਕ ਜੀਵਨ ਹੁੰਦਾ, ਇੱਕ ਆਤਮਕ ਜੀਵਨ ਹੁੰਦਾ। ਸਰੀਰਕ ਜੀਵਨ ਵਾਲੇ ਬੰਦੇ ਜਿਹੜੇ ਨੇ ਸਾਰੀ ਜ਼ਿੰਦਗੀ ਸਰੀਰ ਦਾ ਹੀ ਕੰਮ ਕਰਦੇ ਰਹਿੰਦੇ ਨੇ, ਸਰੀਰ ਦੇ ਉੱਤੇ ਜ਼ੋਰ ਬਾਹਲਾ ਲਾਉਂਦੇ ਨੇ, ਆਤਮਕ ਤੌਰ 'ਤੇ ਉਹਨਾਂ ਕੋਲ ਕੁਛ ਵੀ ਨਹੀਂ ਹੁੰਦਾ। ਜਾਣਾ ਉੱਪਰ ਆਤਮਾ ਨੇ, ਸਰੀਰ ਨੇ ਇੱਥੇ ਰਹਿ ਜਾਣਾ। ਮਹਾਰਾਜ ਕਹਿੰਦੇ ਆਤਮਕ ਜੀਵਨ ਵਿੱਚ ਆਓ। ਸਰੀਰਕ ਜੀਵਨ ਜਿਹੜਾ ਹੈ ਇਹਦੇ ਵਿੱਚ ਤਾਂ ਕੱਪੜੇ ਜਿਹੜੇ ਨਾ, ਮਹਾਰਾਜ ਨੇ ਬਚਨ ਕੀਤਾ ਰੱਖ ਗਰੀਬੀ ਵੇਸ, ਇਹ ਤਾਂ ਚੱਲ ਹੀ ਜਾਂਦਾ ਜਿਵੇਂ ਕਿਵੇਂ, ਦੋ ਰੋਟੀਆਂ ਦੋ ਕੱਪੜੇ, ਸੋ ਸਾਧਨ ਜਿਹਾ ਹੋ ਹੀ ਜਾਂਦਾ। ਪਰ ਗੱਲ ਤਾਂ ਹੈ ਅੰਤਰੀਵ ਜਿਹੜਾ ਆਤਮਕ ਤੌਰ 'ਤੇ ਜੀਵਨ ਹੈ, ਉਹ ਆਤਮਕ ਜਿਹੜਾ ਬਸਤਰ ਹੈ ਉਹ ਨਾਮ ਦਾ ਪਹਿਨਣਾ, ਕੀਰਤਨ ਦਾ, ਜੋ ਰਾਤ ਦਿਨ ਹਰੀ ਦੇ ਗੁਣਾਂ ਦਾ ਕੀਰਤਨ ਗਾਉਣਾ, ਇਹੀ ਕੱਪੜੇ ਪਾਉਣੇ ਆ। ਪਰ ਲੋਕ ਦੇ ਵਿੱਚ ਜਿਵੇਂ ਕੋਈ ਸੱਚਖੰਡ ਚਲਿਆ ਗਿਆ ਬੰਦਾ ਸਮਾਧੀ 'ਚ, ਕਹਿੰਦਾ ਮੇਰਾ ਕੋਈ ਮਿੱਤਰ ਉੱਥੇ ਮਿਲ ਗਿਆ, 10 ਸਾਲ ਪਹਿਲਾਂ ਉਹਨੇ ਚੜ੍ਹਾਈ ਕੀਤੀ ਸੀ, ਉਹ ਕਿਸੇ ਹੋਰ ਦੇਸ਼ ਵਿੱਚ ਰਹਿੰਦਾ ਸੀ, ਉਹ ਸਿੰਘ ਹੋਰ ਕਿਤੇ ਰਹਿੰਦਾ, ਉਹ ਕਹਿੰਦਾ ਭਾਈ ਸਾਹਿਬ ਤੁਸੀਂ ਇੱਥੇ ਕਦੋਂ ਕਦੇ, ਕਹਿੰਦਾ ਮੈਨੂੰ ਤਾਂ ਜੀ 10 ਸਾਲ ਹੋ ਗਏ ਸੱਚਖੰਡ 'ਚ। ਇਹ ਹੁਣ ਰੂਹਾਨੀਅਤ ਦੀਆਂ ਗੱਲਾਂ ਨੇ, ਆਮ ਬੰਦੇ ਦੇ ਥੋੜ੍ਹੇ ਜਿਹਾ ਇੱਥੇ ਸਿਗਰੂ ਢਿੱਲੇ ਹੋ ਜਾਂਦੇ ਆ ਕੇ। ਤੋ ਇਸ ਪ੍ਰਕਾਰ ਉਹ ਕਹਿਣ ਲੱਗਿਆ ਜੀ ਇੱਥੇ ਲੰਗਰ ਨਹੀਂ ਹੈ, ਮੈਨੂੰ ਤਾਂ ਭੁੱਖ ਬਹੁਤ ਲੱਗੀ ਹੈ। ਕਹਿੰਦਾ ਐਕਚੁਅਲੀ ਭੁੱਖ ਲੱਗੀ ਸੀ ਮੈਨੂੰ ਸਮਾਧੀ 'ਚ ਬੈਠੇ ਨੂੰ ਇੱਥੇ। ਉਹ ਕਹਿੰਦਾ ਉਹੀ ਫੁਰਨਾ ਜਾ ਕੇ ਤਾਂ ਉੱਤੇ ਉੱਠ ਗਿਆ, ਉਹ ਹੱਸਣ ਲੱਗ ਗਿਆ, ਕਹਿੰਦਾ ਭਾਈ ਸਾਹਿਬ ਇੱਥੇ ਤਾਂ ਕੀਰਤਨ ਦਾ ਹੀ ਭੋਜਨ ਹੈ, ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਇੱਥੇ ਤਾਂ ਜੀ ਬਸ ਬਾਣੀ ਦਾ ਕੀਰਤਨ ਹੁੰਦਾ, ਕੀਰਤਨ ਸੁਣ ਕੇ ਹੀ ਤ੍ਰਿਪਤੀ ਹੋ ਜਾਂਦੀ, ਰੱਜ ਜਾਓਗੇ ਇੱਥੇ ਬਹਿ ਜਾਓ ਕੀਰਤਨ ਸੁਣ ਲਓ। ਇਸ ਕਰਕੇ ਪਰਲੋਕ ਦਾ ਜਿਹੜਾ ਸਾਡਾ ਭੋਜਨ ਹੈ ਉਹ ਕੀਰਤਨ ਹੈ। ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਕਹਿੰਦੇ ਇਹੋ ਸਾਡੇ ਹਾਥੀ ਹੈ, ਰਥ ਹੈ, ਘੋੜੇ ਦੀ ਸਵਾਰੀ ਕੀਤੀ ਹੈ, ਜਿਹੜਾ ਹਿਰਦੇ ਵਿੱਚ ਹਰੀ ਦਾ ਮਾਰਗ ਹੁੰਦਾ, ਰਸਤਾ ਨਿਹਾਰੀ, ਕਹਿੰਦੇ ਨੇ ਵੇਖਿਆ, ਇਹੀ ਸਾਡਾ ਸਾਰਾ ਕੁਛ ਹੈ। ਇਹ ਬੜੀ ਵੱਡੀ ਅਵਸਥਾ ਹੈ ਵੈਸੇ, ਪਰ ਹੁਣ ਇੱਥੇ ਸਤਿਗੁਰੂ ਜਿਵੇਂ ਕਹਿ ਰਹੇ, ਹੁਣ ਜਿਹਦੀ ਇਹ ਬਣੀ ਨਹੀਂ ਉਹਨੂੰ ਆਪਾਂ ਸਮਝਾ ਨਹੀਂ ਸਕਦੇ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਵੀ ਇਹਨੂੰ ਬਲੈਕ ਬੋਰਡ 'ਤੇ ਲਿਖ ਕੇ ਜਾਂ ਵਾਈਟ ਬੋਰਡ 'ਤੇ ਲਿਖ ਕੇ ਸਮਝਾ ਦਈਏ ਜਾਂ ਬੋਲ ਕੇ ਸਮਝਾ ਦਈਏ। ਇਹ ਤਾਂ ਜਿਹਨਾਂ ਪ੍ਰੇਮੀਆਂ ਦੀ ਅਵਸਥਾ ਬਣੀ ਹੈ ਤਾਂ ਉਹਨਾਂ ਨੂੰ ਹੀ ਪਤਾ ਬਸ ਕਿ ਕੀ ਹੁੰਦਾ ਨਾਮ ਦੀ ਦਾਤ ਮਿਲਣ ਨਾਲ। ਨਾਮ ਦੀ ਦਾਤ ਬਹੁਤ ਲੋਕ ਸਮਝਦੇ ਵੀ ਹੁਣ ਮੈਨੂੰ ਨਾਮ ਮਿਲ ਗਿਆ, ਪੰਜਾਂ ਪਿਆਰਿਆਂ ਨੇ ਜਿਹੜਾ ਨਾਮ ਦਿੱਤਾ ਉਹ ਤਾਂ ਅਭਿਆਸ ਕਰਨਾ, ਫਿਰ ਜਦੋਂ ਲਾਈਟਾਂ ਪੈਣੀਆਂ ਜਾ ਕੇ ਪ੍ਰਕਾਸ਼ ਹੋਣੇ ਨੇ, ਫਿਰ ਉਹ ਅਸਲ ਨਾਮ ਜੋ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਫਿਰ ਬਖਸ਼ਿਸ਼ ਹੁੰਦੀ, ਪ੍ਰਕਾਸ਼ ਸਰੂਪ ਜਦੋਂ ਹੁੰਦਾ ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਆ। ਫਿਰ ਉਹ ਨਾਮ ਹੀ ਹਾਥੀ ਹੈ, ਨਾਮ ਹੀ ਰਥ ਹੈ, ਨਾਮ ਹੀ ਘੋੜਾ, ਸਭ ਕੁਛ ਫਿਰ ਉੱਥੇ ਪਤਾ ਲੱਗਦਾ ਕੀ ਹੈ। ਮਾਨਤਾ ਨੇ ਅੰਤਰ ਚਰਨ ਤੇ ਆਇਆ, ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਮਹਾਰਾਜ ਫਰਮਾਉਂਦੇ ਨੇ ਮਨ ਤਨ ਦੇ ਵਿੱਚ ਜੋ ਹਰੀ ਦੇ ਚਰਨਾਂ ਨੂੰ ਧਿਆਉਣਾ ਕੀਤਾ ਨਾ, ਤਬ ਚਰਨਨ ਮਨ ਰਹਾ ਹਮਾਰਾ, ਮੈਂ ਸੇਵਕ ਨੇ ਦਾਸ ਨੇ ਤਾਂ ਇਹੋ ਸੁੱਖਾਂ ਦਾ ਖਜ਼ਾਨਾ ਪਾਇਆ। ਦਾਸ ਅੱਖਰ ਵਾਲਾ ਵਰਤਣਾ, ਨਿਕਲ ਜਾਂਦਾ ਕਈ ਵਾਰ ਦਾਸ ਦੇ ਮੂੰਹ ਦੇ ਵਿੱਚੋਂ ਵੀ ਇਹ ਮੈਂ ਅੱਖਰ ਜਿਹੜਾ ਨਾ, ਇਹ ਮਾੜਾ ਹੀ ਮਾੜਾ, ਮੈਂ ਨਾ ਬੋਲੇ ਕਦੇ ਮੂੰਹ 'ਚੋਂ, ਵਾਹਿਗੁਰੂ ਨਾ ਹੀ ਕਢਾਵੇ, ਗਲਤੀ ਨਾਲ ਨਿਕਲ ਜਾਂਦਾ ਕਈ ਵਾਰੀ। ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਤੋਂ ਇੰਨਾ ਖੁਸ਼ ਨਹੀਂ ਹੁੰਦੇ, ਇਹ ਨੋਟ ਕਰਨਾ ਗੁਰਮੁਖਾਂ ਨੇ, ਜ਼ਿਆਦਾ ਧਿਆਨ ਦਿਓ। ਸੋ ਐਸਾ ਕੋਈ ਅਭਿਆਸੀ ਪੁਰਖ ਸੀਗੇ, ਉਹਨਾਂ ਨੂੰ ਮਹਾਰਾਜ ਦੀ ਬਹੁਤ ਕਿਰਪਾ ਸੀ, ਦਰਸ਼ਨ ਹੁੰਦੇ ਸੀ ਮਹਾਰਾਜ ਦੇ। ਉਦੋਂ ਮਹਾਰਾਜ ਨੇ ਬਚਨ ਕਿਹਾ ਸੀ, ਕਹਿੰਦੇ ਇਹਨੂੰ ਕਹਿ ਕਥਾ ਵਿੱਚ ਕਈ ਵਾਰੀ ਮੈਂ ਅੱਖਰ ਵਰਤ ਜਾਂਦਾ, ਸਾਨੂੰ ਉਹ ਚੰਗਾ ਨਹੀਂ ਲੱਗਦਾ। ਸੋ ਇਸ ਤਰ੍ਹਾਂ ਜਿਹੜਾ ਮਹਾਰਾਜ ਕਹਿੰਦੇ ਨੇ ਭਾਵੇਂ ਸੁਭਾਵਕ ਹੀ ਕਿਹਾ ਮੈਂ ਅੱਖਰ, ਪਰ ਕਹਿੰਦੇ ਇੱਥੋਂ ਹੀ ਜਨਮ ਹੋ ਜਾਂਦਾ ਮੈਂ ਦਾ, ਫਿਰ ਹੌਲੀ ਹੌਲੀ ਮੈਂ ਉੱਥੇ ਗਿਆ, ਮੈਂ ਕੀਤਾ, ਮੈਂ ਕਰਾਂਗਾ, ਮੈਂ ਕਰਾਂਗਾ। ਇਹ ਜਿਹੜੇ ਮੈਂ ਵਾਲੀ ਕਰਨੀ ਆ ਨਾ, ਇਹ ਉਸ ਵਕਤ ਮਹਾਂਪੁਰਖ ਇੱਕ ਬੜੀ ਉਦਾਹਰਣ ਦਿਆ ਕਰਦੇ ਸੀ, ਕਹਿੰਦੇ ਬੱਕਰੀ ਜਾਂ ਬੱਕਰਾ ਕਰਦੇ ਮੈਂ ਕਰਦੇ ਨੇ, ਕਹਿੰਦੇ ਉਹ ਵੱਢ ਕੇ ਫਿਰ ਜਦੋਂ ਉਹਦੀ ਖੱਲ ਦੇਈ, ਉਸ ਵਕਤ ਤੂੰਬੀ ਬਣ ਗਈ, ਤੂੰਬੀ ਜਦੋਂ ਵਜਾਈ ਤਾਰ ਪਾ ਕੇ, ਕਹਿੰਦੀ ਤੂੰ 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 ਕਰਦੀ ਸੀ। ਸਿਆਣੇ ਮਹਾਂਪੁਰਖ ਤੁਰੇ ਜਾਣ, ਉਹਨਾਂ ਨੂੰ ਪਤਾ ਸੀ ਕਿਹੜੀ ਬੱਕਰੀ ਦੀ ਖੱਲ ਹੈ। ਕਹਿੰਦੇ ਜਿਉਂਦੇ ਜੀ ਤਾਂ ਤੂੰ ਮੈਂ ਕਰਦੀ ਸੀ, ਹੁਣ ਤੂੰ ਮਰ ਕੇ ਤੂੰ ਤੂੰ ਕਰਦੀ ਹੈ। ਕਹਿੰਦੇ ਜੇ ਜਿਉਂਦੇ ਜੀ ਤੂੰ ਤੂੰ ਕਰਦੀ ਨਾ ਮਰਦੀ, ਬੱਕਰੇ ਨੇ ਮੈਂ ਕੀਤੀ ਤਾਂ ਹੀ ਉਹ ਕਹਿੰਦੇ ਮਰਿਆ। ਉਹ ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਮੈਂ ਆ ਨਾ, ਇਹ ਬਾਹਲੀ ਭੈੜੀ ਹੈ, ਮੈਂ ਤੋਂ ਬਚੋ। ਮੂੰਹ ਨਾਲ ਨਹੀਂ ਮੈਂ ਕਹਿਣਾ, ਸਰੀਰ ਨਾਲ ਨਹੀਂ ਆਕੜ ਕੇ ਖੜਨਾ, ਮਨ ਕਰਕੇ ਨਹੀਂ ਮੈਂ ਕਹਿਣੀ, ਕਿਉਂ ਮੈਂ ਨਾਮ ਦੀ ਕੋਈ ਚੀਜ਼ ਵਾਸਤੂ 'ਚ ਹੈ ਹੀ ਨਹੀਂ। ਪਰਮੇਸ਼ਰ ਨਾਲੋਂ ਇੱਕ ਵਖਰੇਵਾਂ ਪਾਉਣ ਲਈ ਇੱਕ ਇਹ ਵਿਚਾਲੇ ਜਮਦੂਤ ਖੜਾ ਮੈਂ, ਅਤੇ ਇਹ ਮੈਂ ਨਾ ਵਿੱਚ ਲਿਆਓ ਆਪਣੇ ਆਪਣੇ ਅਤੇ ਪਰਮੇਸ਼ਰ ਦੇ ਵਿਚਕਾਰ। ਮੈਂ ਬੜੀ ਭਾਰੀ ਬਿਮਾਰੀ ਹੈ, ਹਉਮੈ ਦੀਰਘ ਰੋਗ ਹੈ, ਪਰ ਦਾਰੂ ਪੀਸ ਮਾਹੇ ਕਿਰਪਾ ਕਰੇ ਜੀ ਆਪਣੀ, ਤਾਂ ਗੁਰਕਾ ਸ਼ਬਦ ਕਮਾਹੇ। ਧਨਾਸਰੀ ਮਹੱਲਾ ਪੰਜਵਾ, ਗੁਰਕੇ ਚਰਨ ਜੀ ਕਾ ਨਿਸਤਾਰਾ। ਉਹਨਾਂ ਗੁਰਾਂ ਦੇ ਚਰਨ ਹੀ ਜੀਵ ਦਾ ਨਿਸਤਾਰਾ ਕਰਨ ਵਾਲੇ ਹਨ। ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ, ਜਿਨ੍ਹਾਂ ਨੇ ਇੱਕ ਖਿਨ ਮਾਤਰ ਵਿੱਚ ਹੀ ਜੀਵ ਨੂੰ ਸਮੁੰਦ ਸਾਗਰ ਸਮਾ ਜੋ ਸੰਸਾਰ ਸਮੁੰਦਰ ਤੋਂ ਤਾਰਿਆ ਹੈ। ਸੋ ਸੰਸਾਰ ਸਮੁੰਦਰ ਤੋਂ ਨਾਮ ਦੇ ਨਾਲ ਸਤਿਗੁਰ ਨੇ ਤਾਰਤਾ। ਗੁਰ ਕੇ ਚਰਨ ਪਹਿਲਾਂ ਵੀ ਆਇਆ, ਮਨ ਤਨ ਅੰਤਰ ਚਰਨ ਤੇ ਆਇਆ। ਚਰਨ ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੰਗਤ ਨੇ, ਮਹਾਰਾਜ ਜੀ ਇਹ ਚਰਨ ਜਿਹੜੇ ਅੱਖਰ ਨੇ ਕੀ ਭਾਵ? ਕਹਿੰਦੇ ਚਿੱਤ ਚਰਨ ਨਾਮ, ਜਿਹੜਾ ਚਿੱਤ ਦੇ ਵਿੱਚ ਚਰਨ ਵਸਾਉਣੇ ਆ ਨਾ, ਇਹ ਕੀ ਚੀਜ਼ ਹੈ? ਕਹਿੰਦੇ ਨਾਮ। ਇਸ ਕਰਕੇ ਨਾਮ ਦਾ ਧਿਆਨ ਰੱਖੋ ਭਾਈ। ਕਹਿੰਦੇ ਬਹੁਤ ਸਾਰੇ ਲੋਕ ਕਈ ਪ੍ਰਕਾਰ ਦੇ ਕਰਮ ਕਰਦੇ ਨੇ ਨਾਮ ਨੂੰ ਛੱਡ ਕੇ। ਕੋਈ ਹੋਆ ਕ੍ਰਮ ਰਤ, ਕੋਈ ਤੀਰਥ ਨਹਾਇਆ। ਕੋਈ ਕਰਮਾਂ ਵਿੱਚ ਰਤ ਹੁੰਦਾ, ਪ੍ਰੀਤੀ ਕਰਨ ਵਾਲਾ ਹੋਇਆ, ਕਰਮੀ ਕਾਂਡ ਕਰੀ ਜਾਂਦਾ, ਕਰਮੀ ਕਰੀ ਜਾਂਦਾ। ਕੋਈ ਤੀਰਥਾਂ ਵਿੱਚ ਨਹਾਇਆ ਨਹਾਉਂਦਾ, ਜਿੰਨੀ ਕੁ ਸੋਝੀ ਹੁੰਦੀ ਅਸਲ 'ਚ, ਜਿੰਨਾ ਕੁ ਹੁੰਦਾ ਕਿਸੇ ਕੋਲ, ਉਨਾ ਕੁ ਆਪਦਾ ਜ਼ੋਰ ਤਾਂ ਲਾਉਂਦਾ, ਪਰ ਹੁਣ ਸੋਝੀ ਕਦੇ ਕਦੇ ਕਿਸੇ ਨੂੰ ਪੈ ਵੀ ਜਾਂਦੀ ਹੈ। ਜਿਵੇਂ ਕੋਈ ਬੜੀ ਕਮਾਈ ਵਾਲੇ ਸਿੰਘ ਸੀ, ਨਿਹੰਗ ਸਿੰਘ ਜੀ ਹੁਣ ਵੀ ਹੈਗੇ ਨੇ, ਉਹ ਕਹਿੰਦੇ ਮੈਂ ਹਰਿਦੁਆਰ, ਕਿਉਂਕਿ ਮਹਾਰਾਜ ਵੀ ਉੱਥੇ ਗਏ ਨਾ, ਉੱਥੇ ਦਰਸ਼ਨ ਪਰਸ਼ਨ ਕਰਨੇ ਕਈ ਦਿਨ ਰਹੇ, ਕਹਿੰਦੇ ਮੈਂ ਗੰਗਾ ਤੋਂ ਪਰਲੇ ਪਾਸੇ ਇੱਕ ਵਿਚਾਲੇ ਜੇ ਖਾਲੀ ਥਾਂ ਉੱਥੇ ਬਹਿ ਕੇ ਬੰਦਗੀ ਕਰਨੀ। ਕਹਿੰਦੇ ਹੁਣ ਕਮਾਈ ਵਾਲਾ ਬੰਦਾ ਹੋਵੇ, ਉਹਦੀ ਖਿੱਚ ਪੈ ਜਾਂਦੀ, ਉਹਦੀ ਕਾਫ਼ੀ ਕਮਾਈ, ਬਖਸ਼ਿਸ਼ ਬਹੁਤ ਹੈ ਮਹਾਰਾਜ ਦੀ। ਤਾਂ ਫਿਰ ਉਸ ਵਕਤ ਕਹਿੰਦੇ ਕੋਈ ਸਾਧੂ ਸੀ ਖਾਸੀ ਲੰਬੀ ਉਮਰ ਦਾ, ਕਹਿੰਦੇ ਉੱਥੇ ਆ ਗਿਆ ਤੁਰਦਾ ਫਿਰਦਾ, ਕੋਲ ਬੈਠ ਗਿਆ। ਕਹਿੰਦੇ ਆਓ ਜੀ ਮਹਾਤਮਾ ਜੀ। ਕਹਿੰਦੇ ਜੀ ਕੋਈ ਕਿਰਪਾ ਕਰਕੇ ਹਮਕੋ ਵੀ ਬਤਾਓ, ਮੁਕਤੀ ਹੋ ਜਾਏ ਹਮਾਰੀ। ਸੋ ਕਹਿੰਦੇ ਮੈਨੂੰ ਫਿਰ ਇਹ ਸ਼ਬਦ ਯਾਦ ਸੀ 814 ਅੰਗ 'ਤੇ, ਬਿਲਾਵਲ ਮਹੱਲਾ ਪੰਜਵਾਂ, ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ। ਕਹਿੰਦੇ ਮੈਂ ਕਿਹਾ ਬਾਬਾ ਜੀ ਆਹ ਲਿਖ ਦਿੰਦੇ ਹਾਂ ਤੁਹਾਨੂੰ, ਤੁਸੀਂ ਇਹਦਾ ਅਭਿਆਸ ਕਰੀ ਜਾਓ। ਕਹਿੰਦੇ ਉਹ ਅਭਿਆਸ ਕਰੀ ਗਏ। ਕਹਿੰਦੇ ਮੈਂ ਵੀ ਉੱਥੇ ਕਾਫ਼ੀ ਦਿਨ ਰਿਹਾ, ਫਿਰ ਗੁਰੂ ਘਰ 'ਚ ਆ ਗਏ। ਕਹਿੰਦੇ ਇੱਕ ਦਿਨ ਮੈਂ ਸਵੇਰੇ ਸਵੇਰੇ ਜਦੋਂ ਉੱਧਰ ਨੂੰ ਗਿਆ, ਕਾਫ਼ੀ ਇਕੱਠ ਹੋਇਆ ਹੋਇਆ ਇੱਕ ਜਗ੍ਹਾ। ਕਹਿੰਦੇ ਮੈਂ ਪੁੱਛਿਆ ਲੋਕਾਂ ਨੂੰ ਕੀ, ਕਹਿੰਦੇ ਉਹ ਕੋਈ ਸਾਧੂ ਬਾਬਾ ਸੀ ਚੜ੍ਹਾਈ ਕਰ ਗਿਆ। ਕਹਿੰਦੇ ਜਦੋਂ ਮੈਂ ਉੱਥੇ ਗਿਆ ਤਾਂ ਉਹੀ ਸਾਧੂ ਚੜ੍ਹਾਈ ਕਰਕੇ ਪਿਆ, ਕਹਿੰਦੇ ਕੱਪੜਾ ਪਾਇਆ ਹੋਇਆ ਉੱਪਰ। ਕਹਿੰਦੇ ਮੈਂ ਜਦੋਂ ਮਾੜਾ ਜਿਹਾ ਧਿਆਨ ਲਾ ਕੇ ਦੇਖਿਆ ਵੀ ਉਹ ਇਹ ਤਾਂ ਮੁਕਤ ਹੋ ਗਿਆ। ਕਹਿੰਦੇ ਕਮਾਈ ਤਾਂ ਉਹਦੀ ਬੜੀ ਸੀ, ਪਰ ਸ਼ਬਦ ਦੇ ਅਭਿਆਸ ਨਾਲ ਗੁਰੂ ਸਾਹਿਬ ਨੇ ਉਹਦੇ ਉੱਤੇ ਕਹਿੰਦੇ ਕਿਰਪਾ ਕਰ ਦਿੱਤੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਨਾਲੋਂ ਵਧੀਆ ਸ਼ਬਦ ਹੀ ਹੈ। ਬਸ ਜੇ ਕਿਸੇ ਨੇ ਤਰਨਾ, ਮੁਕਤੀ ਮੰਗਣੀ ਆ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ। ਫਿਰ ਤਾਂਹੀਓ ਸਤਿਗੁਰੂ ਕਹਿੰਦੇ ਨੇ ਬਚਨ, ਦਾਸੀ ਹਰ ਕਾ ਨਾਮ ਤੇ ਆਇਆ। ਪਰ ਦਾਸੀ ਕਹਿੰਦੇ ਦਾਸਾਂ ਨੇ ਤਾਂ ਭਾਈ ਕੇਵਲ ਹਰੀ ਦਾ ਨਾਮ ਹੀ ਧਿਆਉਣਾ ਕੀਤਾ। ਕਿੰਨੀ ਨਿਮਰਤਾ ਗੁਰੂ ਸਾਹਿਬ ਦੇ ਵਿੱਚ, ਆਪਣੇ ਆਪ ਨੂੰ ਦਾਸ ਕਹਿੰਦੇ ਨੇ ਹਮੇਸ਼ਾ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾਂ ਊਹਾਂ ਸੱਚ ਹੋਵੇ। ਕਿੰਨੀ ਵਾਰੀ ਦਾਸ ਅੱਖਰ ਆਇਆ ਹੁਣ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰਜਾਮੀ। ਜੋ ਸੁਆਮੀ ਪਰਮਾਤਮਾ ਬੰਧਨਾਂ ਦੇ ਕੱਟਣ ਵਾਲਾ ਹੈ, ਮਹਾਰਾਜ ਸੱਚੇ ਪਾਤਸ਼ਾਹ ਇਉਂ ਵਚਨ ਕਰਦੇ ਨੇ, ਇਹ ਜਿਹੜਾ ਗੁਰਮੁਖ ਜਨ ਹੈ ਨਾ, ਉਸ ਅੰਤਰਜਾਮੀ ਨੂੰ ਸਿਮਰਦਾ। ਗੁਰਮੁਖ ਜਨ ਅੰਤਰਜਾਮੀ ਪਰਮਾਤਮਾ ਨੂੰ ਸਿਮਰਦੇ ਕਿ ਮੇਰੇ ਬੰਧਨ ਕੱਟ ਦਿਓ ਜੀ, ਔਰ ਨਾਲ ਇਹ ਬੇਨਤੀ ਕਰਦੇ ਧਨਾਸਰੀ ਮਹੱਲਾ ਪੰਜਵਾ ਕਿਤੈ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਓ। ਇਹ ਪਰਮੇਸ਼ਰ ਕਿਸੇ ਤਰ੍ਹਾਂ ਵੀ ਆਪ ਦੀ ਪ੍ਰੀਤੀ ਟੁੱਟਦੀ ਨਹੀਂ ਹੈ ਕਿਉਂਕਿ ਤੇਰੇ ਦਾਸ ਦੀ ਇਹੋ ਪਵਿੱਤਰ ਰੀਤੀ ਹੈ। ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਨਾ ਹੀ ਕਦੇ ਟੁੱਟੇ ਨਾ ਹੀ ਹੁਣ ਟੁੱਟਦੀ ਹੈ। ਗਾਹਾਂ ਨੂੰ ਵੀ ਮਿਹਰ ਰੱਖਿਓ, ਬਸ ਇਹੀ ਵੱਡੀ ਚੀਜ਼ ਹੈ, ਪ੍ਰੀਤੀ ਬਣੀ ਰਹੇ ਤੁਹਾਡੇ ਚਰਨਾਂ ਦੀ। ਜੀ ਪ੍ਰਾਣ ਮਨ ਧਨ ਤੇ ਪਿਆਰਾ ਹਉ ਮੈਂ ਬੰਧ ਹਰ ਦੇਵਨਹਾਰਾ। ਇਹ ਹਰੀ ਤੂੰ ਮੈਨੂੰ ਜੀ ਪ੍ਰਾਣ ਮਨ ਧਨ ਨਾਲੋਂ ਵੀ ਬਹੁਤਾ ਹੀ ਪਿਆਰਾ ਲੱਗ ਰਿਹਾ। ਇਹ ਤਾਂ ਸਾਰੀਆਂ ਚੀਜ਼ਾਂ ਥੱਲੇ ਦੀਆਂ ਨੇ, ਨਾਮ ਕਰਕੇ ਤਾਂ ਹੈ ਸਾਰਾ ਕੁਛ। ਇਹ ਹਰੀ ਪਰਮੇਸ਼ਰ ਤੂੰ ਹੀ ਹਉਮੈ ਨੂੰ ਬੰਧ ਹੁੰਦਾ ਰੁਕਾਵਟ ਦੇਣ ਵਾਲਾ। ਸੋ ਮਹਾਰਾਜ ਨੇ ਮੈਂ ਵਚਨ ਕੀਤਾ ਨਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਉੱਥੇ ਬੰਨਾ ਕਹਿੰਦੇ ਆਸਰੇ ਨੂੰ ਵੀ ਕਹਿੰਦੇ ਨੇ। ਬੰਨਾ ਮਹਾਰਾਜ ਦੇ ਅਵਤਾਰ ਹੋਣ ਕਰਕੇ ਵੀ ਸ਼ਬਦ ਕਿਹਾ ਸੀ ਛੇਵੇਂ ਪਾਤਸ਼ਾਹ ਦੇ। ਬੰਨਾ ਜਿਵੇਂ ਕੋਠੇ ਦੇ ਉੱਤੇ ਪਿੰਡਾਂ 'ਚ ਬਨੇਰਾ ਹੁੰਦਾ ਸੀ, ਬੰਨਾ ਨਿਆਣਾ ਨਾ ਥੱਲੇ ਡਿੱਗ ਪਏ। ਸੋ ਬੰਨਾ ਇਸੇ ਪ੍ਰਕਾਰ ਬੰਧੇ ਨੂੰ ਵੀ ਕਹਿੰਦੇ ਨੇ। ਬੰਨਾ ਮਾਰਤਾ, ਪਾਣੀ ਆਉਂਦਾ ਸੀ ਬੜਾ, ਕਹਿੰਦੇ ਬੰਨਾ ਮਾਰਿਆ ਹੋਇਆ, ਬੰਧੇ 'ਤੇ ਗਏ ਸੀ। ਇਸ ਪ੍ਰਕਾਰ ਹੈ ਕਿ ਹਰ ਪਾਸਿਓਂ ਹੀ ਪਰਮੇਸ਼ਰ ਨੇ ਬੰਨਾ ਪਾ ਤਾ ਮਾੜੀਆਂ ਚੀਜ਼ਾਂ ਨੂੰ। ਸੋ ਤਾਂ ਕਹਿੰਦੇ ਨੇ ਰੁਕਾਵਟ ਦੇਣ ਵਾਲਾ ਜਿਹੜਾ ਬੰਧ ਹੈ, ਤੂੰ ਹੀ ਹਉਮੈ ਨੂੰ ਬੰਧਣ ਵਾਲਾ ਹੈ। ਚਰਨ ਕਮਲ ਸਿਉਂ ਲਾਗਾਓ ਨੇਹ, ਨਾਨਕ ਕੀ ਬੇਨੰਤੀ ਇਹ। ਇਹ ਅਖੀਰਲਾ ਜਿਹੜਾ ਹਾਹਾ ਮੁਕਤਾ, ਪਹਿਲਾਂ ਹਾਹੇ ਨੂੰ ਔਂਕੜ ਹੈ। ਹੁਣ ਇਹ ਜਿਹੜੇ ਅੱਜ ਕੱਲ੍ਹ ਵਾਲੇ ਸਿਆਣੇ ਨੇ, ਉਹ ਕਹਿੰਦੇ ਚਰਨ ਕਮਲ ਸਿਉਂ ਲਾਗਾਓ ਨੇਹ, ਅਤੇ ਉਹ ਇਹ ਨੇਹ ਹੈ, ਅਤੇ ਫਿਰ ਉਹ ਗਾਹਣਲਾ ਇਹ ਕਿਹੜਾ ਹੋਇਆ, ਔਂਕੜ ਹੈ ਇੱਥੇ ਨੇਹ। ਇਹ ਆ ਵੀ ਲਾਂ ਲੰਮੀ ਕਰ ਦਿਓ ਹਾਹੇ ਦਾ ਔਂਕੜ, ਮਾੜਾ ਜਿਹਾ ਬੋਲ ਕੇ ਜ਼ਰੂਰ ਜਾਣਾ। ਜਿਹੜੀ ਆਪਦੀ ਸਿਆਣਪ ਹੈ ਇਹ ਕਈ ਵਾਰ ਲੈ ਵੀ ਡੁੱਬਦੀ ਹੈ। ਮਹਾਰਾਜ ਫਰਮਾਉਂਦੇ ਨੇ, ਕਥਨ ਕਰਦੇ ਨੇ, ਮੈਂ ਕਹਿੰਦੇ ਮੈਂ ਨਾਨਕ ਦੀ ਤਾਂ ਇਹੋ ਬੇਨਤੀ ਹੈ ਕਿ ਆਪ ਜੀ ਦੇ ਚਰਨ ਕਮਲਾਂ ਨਾਲ ਮੇਰਾ ਨੇਹ ਭਾਵ ਪ੍ਰੇਮ ਲੱਗਿਆ ਰਹੇ।